ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰ ਜੇ ਸੌ ਧੋਵਾ ਤਿਸ ਉੱਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨਾ ਉਤਰ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾਂ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ 'ਚ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਸਦਾਏ ਬਾਰਗਾ ਪਾਵਨ ਹੁਕਮਨਾਮੇ ਦਾ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾਨ ਦੇ ਮਾਲਕ ਧੰਨ ਧੰਨ ਗੁਰੂ ਦੇਵ ਗੁਰੂ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ, ਜੋ ਸਾਹਿਬ ਜੀ ਨੇ ਸੂਹੀ ਰਾਗ ਵਿੱਚ ਆਖੇ ਨੇ। ਇਹ ਰਾਗ ਕਾਫੀ ਥਾਟ ਦਾ ਸਾੜਵ ਰਾਗ ਹੈ, ਛੇ ਸੁਰਾਂ ਦਾ ਰਾਗ ਹੈ। ਇਸ ਰਾਗ ਵਿੱਚ ਗਾਣ ਦੀ ਸਾਹਿਬ ਨੇ ਤਾਕੀਦ ਕੀਤੀ ਹੈ, ਘਰ ਸੇਵਾ ਨਾਲ ਦਰਜ ਕੀਤਾ ਹੈ। ਇਸ ਪਾਵਨ ਸ਼ਬਦ ਤੋਂ ਪੇਸ਼ਤਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੰਖੇਪ ਰੂਪ ਵਿੱਚ ਮੂਲ ਮੰਤਰ ਰੱਖਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਪਾਵਨ ਬਚਨ ਦੀਆਂ ਮਰਕਜ਼ੀ ਪੰਗਤੀਆਂ ਨੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਮੈਂ ਉਹਨਾਂ ਨੂੰ ਹੀ ਆਪਣੇ ਸੱਜਣ ਆਖ ਸਕਦਾ ਹਾਂ, ਸੱਜਣ ਸਮਝ ਸਕਦਾ ਹਾਂ, ਜੋ ਹਰ ਥਾਂ ਜਿੱਥੇ ਜਾਈਏ ਉੱਥੇ ਨਾਲ ਹੋਵਣ, ਜੋ ਥੋੜ੍ਹੀ ਦੇਰ ਵਾਸਤੇ ਸੱਜਣਤਾਈ ਦਿਖਾਉਣ, ਆਪਣਾਪਨ ਪ੍ਰਗਟ ਕਰਨ। ਇਸ ਤਰ੍ਹਾਂ ਦੇ ਸੱਜਣ ਵੀ ਸੰਸਾਰ 'ਤੇ ਹੁੰਦੇ ਨੇ, ਜੋ ਤੁਹਾਨੂੰ ਮਿਲਣਗੇ ਅਤੇ ਐਸਾ ਆਖਣਗੇ ਬਈ ਸਾਡਾ ਤਾਂ ਜਨਮਾਂ ਜਨਮਾਂ ਦਾ ਸਾਥ ਹੈ, ਲੱਗਦਾ ਹੀ ਨਹੀਂ ਹੈ ਅੱਜ ਪਹਿਲੀ ਦਫ਼ਾ ਮਿਲੇ ਹਾਂ, ਲੱਗਦਾ ਬੜੇ ਪੁਰਾਣੇ ਮਿਲੇ ਹੋਏ ਹਾਂ। ਫਿਰ ਸਵਾਰਥ ਸਾ ਸਿੱਧ ਹੋ ਜਾਂਦਾ ਹੈ, ਫਿਰ ਇੰਝ ਲੱਗਦਾ ਜਿਵੇਂ ਕਈਆਂ ਜਨਮਾਂ ਦਾ ਕੋਈ ਮੇਲ ਹੀ ਨਹੀਂ ਹੈਗਾ, ਕੋਈ ਨੇੜਤਾ ਹੀ ਨਹੀਂ ਹੈਗੀ। ਐਸੇ ਲੋਕਾਂ ਪ੍ਰਤੀ ਸਾਹਿਬ ਜੀ ਨੇ ਬੋਲ ਆਖੇ ਨੇ, ਆਪਣੇ ਲੋਭ ਕੋ ਕਿਨੋ ਮੀਤ। ਸੰਸਾਰ ਦੀ ਸੱਜਣਤਾਈ, ਸੰਸਾਰ ਦੀ ਮਿੱਤਰਤਾ, ਸੰਸਾਰ ਦੀ ਨੇੜਤਾ ਬਸ ਉਤਨੀ ਦੇਰ ਹੈ ਜਿਤਨੀ ਦੇਰ ਸਵਾਰਥ ਸਿੱਧ ਹੁੰਦਾ। ਮੇਰੇ ਸਾਹਿਬ ਜੀ ਨੇ ਬੋਲ ਵੀ ਆਖੇ ਨੇ, ਜਿਤ ਦਿਨ ਉਨਕਾ ਸਵਾਓ ਹੋਏ ਨਾ ਆਵੇ ਤਿਤ ਵੇਲੇ ਨੇੜੇ ਕੋਈ ਨਾ ਟੁਕਾਸਾ। ਸਕੇ ਭਰਾ ਦੁਸ਼ਮਣ ਬਣਦੇ ਹੋਏ ਦੇਖੇ ਨੇ, ਜਦ ਸਵਾਰਥ ਸਿੱਧ ਨਹੀਂ ਆਉਂਦਾ, ਸਵਾਰਥ ਸਫਲ ਨਹੀਂ ਆਉਂਦਾ। ਇਸ ਲਈ ਸੰਸਾਰ ਦੇ ਸੱਜਣਾਂ ਨੂੰ ਸੱਜਣ ਨਹੀਂ ਆਖਿਆ ਜਾ ਸਕਦਾ। ਸੱਜਣ ਉਸ ਨੂੰ ਆਖਿਆ ਜਾ ਸਕਦਾ ਜੋ ਹਰ ਜਗ੍ਹਾ ਸਾਥ ਦੇਵੇ। ਇੱਕ ਛੋਟੀ ਜਿਹੀ ਗਾਥਾ ਮੇਰੇ ਖਿਆਲ 'ਚ ਆ ਗਈ, ਉਰਦੂ ਸ਼ਾਇਰੀ ਦੇ ਰੂਹੇ ਰਵਾਂ ਜਨਾਬ ਮਿਰਜ਼ਾ ਗਾਲਬ, ਉਹਨਾਂ ਦੇ ਬਹੁਤ ਮਿੱਤਰ ਸਨ, ਹਮ ਨਿਵਾਲਾ ਹਮ ਪਿਆਲਾ। ਜਦੋਂ ਵਜ਼ੀਫਾ ਮਿਲਣਾ, ਤਨਖਾਹ ਮਿਲਣੀ, ਉਸ ਦਿਨ ਲਾਗੇ ਲਾਗੇ ਆ ਜਾਣਾ, ਖਾਣਾ ਪੀਣਾ ਇਕੱਠਾ ਹੁੰਦਾ ਸੀ ਅਤੇ ਵਾਰ ਵਾਰ ਆਖਣਾ ਬਈ ਅਸੀਂ ਤੁਹਾਡੇ ਦੋਸਤ ਹਾਂ, ਜਿੱਥੇ ਲੋੜ ਪਏਗੀ ਸਿਰ ਦੇ ਦੇਵਾਂਗੇ। ਇਹ ਥੋੜ੍ਹਾ ਜਿਹਾ ਸੁਚੇਤ ਰਹਿਣ ਦੀ ਲੋੜ ਹੈ। ਸੰਸਾਰੀ ਭਾਵਨਾ, ਸੰਸਾਰੀ ਸਵਾਰਥ ਵਾਲੇ ਲੋਕ ਜੋ ਵਾਰ ਵਾਰ ਇਹ ਜਤਾਣ ਬਈ ਸਿਰ ਦੇ ਦੇਵਾਂਗੇ, ਸਮਾਂ ਪੈ ਜਾਏ ਤਾਂ ਇਹੀ ਸਿਰ ਉਤਾਰ ਦਿੰਦੇ ਨੇ, ਇਹਨਾਂ ਤੋਂ ਥੋੜ੍ਹਾ ਬਚ ਕੇ ਹੀ ਰਹਿਣਾ ਚਾਹੀਦਾ। ਉਹ ਬੜਾ ਸਿਆਣਾ ਸ਼ਾਇਰ ਸੀ, ਬੜਾ ਗਹਿਰੀ ਸਮਝ ਰੱਖਦਾ ਸੀ। ਉਹ ਕਹਿੰਦੇ ਠੀਕ ਹੈ, ਮੈਂ ਮੰਨਦਾ ਬਈ ਜਦ ਤੱਕ ਮੇਰੀ ਖਬਰ ਤੁਹਾਨੂੰ ਪਹੁੰਚੇਗੀ ਤੁਸੀਂ ਗਾਫਲ ਨਹੀਂ ਹੋਵੋਗੇ, ਚੱਲ ਪਵੋਗੇ ਜਿੱਥੇ ਮੇਰੇ ਦੁੱਖ ਦੀ ਖਬਰ ਤੁਹਾਨੂੰ ਪਹੁੰਚੇਗੀ। ਬੜੀ ਵਾਰੀ ਐਸਾ ਹੁੰਦਾ ਆਪਣੇ ਰਿਸ਼ਤੇਦਾਰ ਕਹਿੰਦੇ ਸਾਨੂੰ ਪਤਾ ਹੀ ਨਹੀਂ ਚੱਲਿਆ, ਨਹੀਂ ਤਾਂ ਅਸੀਂ ਆ ਜਾਂਦੇ, ਅਸੀਂ ਆ ਕੇ ਦੇਖਦੇ ਕੀ ਹੋਇਆ ਹੈ। ਕਈਆਂ ਦੀ ਫਲਾਈਟ ਹੀ ਮਿਸ ਹੋ ਜਾਂਦੀ, ਕਹਿੰਦੇ ਚੱਲ ਤਾਂ ਪਏ ਸੀ ਪਰ ਕੀ ਕਰੀਏ ਫਲਾਈਟ ਹੀ ਮਿਸ ਹੋ ਗਈ, ਨਹੀਂ ਪਹੁੰਚਿਆ ਗਿਆ। ਬੜੇ ਬਹਾਨੇ ਬਣਾਉਂਦੇ ਨੇ। ਮਿਰਜ਼ਾ ਸਾਹਿਬ ਕਹਿਣ ਲੱਗੇ ਠੀਕ ਹੈ, ਮੈਂ ਤੁਹਾਡੀ ਭਾਵਨਾ ਨੂੰ ਤਸਲੀਮ ਕਰਦਾ, ਮਾਨਾ ਕਿ ਤਗਾਫੁਲ ਨਾ ਕਰੋਗੇ, ਤੁਸੀਂ ਗਾਫਲ ਨਹੀਂ ਹੋਵੋਗੇ, ਦੇਰ ਨਹੀਂ ਕਰੋਗੇ, ਝਟਪਟ ਚੱਲ ਪਵੋਗੇ, ਪਰ ਜਿਤਨੀ ਦੇਰ ਤੱਕ ਤੁਹਾਨੂੰ ਮੇਰੀ ਪੱਤਰਿਕਾ ਪਹੁੰਚੇਗੀ ਨਾ ਉਤਨੀ ਦੇਰ ਤੱਕ ਤਾਂ ਮੇਰੀਆਂ ਹੱਡੀਆਂ ਵੀ ਨਹੀਂ ਬਚਣੀਆਂ। ਮਾਨਾ ਕਿ ਤਗਾਫੁਲ ਨਾ ਕਰੋਗੇ, ਲੇਕਿਨ ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ। ਜਦੋਂ ਤੱਕ ਤੁਹਾਨੂੰ ਮੇਰੀ ਖਬਰ ਪਹੁੰਚੇਗੀ ਉਦੋਂ ਤੱਕ ਤਾਂ ਸਰੀਰ ਖਾਕ ਹੋ ਗਿਆ ਹੋਵੇਗਾ। ਇਸ ਦਾ ਭਾਵ ਇਹ ਹੈ, ਸੰਸਾਰੀ ਸੱਜਣ ਸੱਜਣ ਵੀ ਹੋਵਣ ਪਰ ਸਭ ਜਗ੍ਹਾ ਸਾਥ ਨਹੀਂ ਦੇ ਸਕਦੇ, ਹਰ ਜਗ੍ਹਾ ਸਾਥ ਨਹੀਂ ਦਿੱਤਾ ਜਾ ਸਕਦਾ। ਹਾਂ, ਇੱਕ ਸੱਜਣ ਹੈ ਜਿਹੜਾ ਸਭ ਜਗ੍ਹਾ ਸਦਾ ਸਾਥ ਦਿੰਦਾ ਹੈ, ਸਦਾ ਜਿਸ ਨੂੰ ਸਦੀਵੀ ਸਾਥੀ ਆਖਿਆ ਜਾ ਸਕਦਾ। ਸੰਸਾਰ ਨੂੰ ਦੇਖੀਏ ਤਾਂ ਭਿਆਨਕ, ਪਿਹਾਵਲੇ, ਡਰਾਉਣੇ ਬਨ ਜੈਸਾ ਹੈ, ਜਿੱਥੇ ਜ਼ਹਿਰੀਲੇ ਨਾਗਾਂ ਦੀਆਂ ਫੁੰਕਾਰਾਂ ਸੁਣਦੀਆਂ ਹੋਣ, ਖੂੰਖਾਰ ਸ਼ੇਰਾਂ ਦੀ ਦਹਾੜ ਸੁਣਦੀ ਹੋਵੇ ਔਰ ਰਸਤਾ ਕੋਈ ਦਿਖਾਈ ਨਾ ਪਵੇ ਕਿਸ ਪਾਸੇ ਜਾਣਾ। ਸੰਸਾਰ ਇਹੀ ਹੈ, ਦਿਖਦਾ ਕੁਛ ਨਹੀਂ, ਪਤਾ ਨਹੀਂ ਚੱਲਦਾ, ਮਨੁੱਖ ਹੈਰਾਨ ਰਹਿ ਜਾਂਦਾ ਦੇਖ ਕੇ, ਲੈ ਜਿਨ੍ਹਾਂ ਨੂੰ ਮੈਂ ਸਭ ਤੋਂ ਨੇੜੇ ਸਮਝਦਾ ਰਿਹਾ ਇਹ ਤਾਂ ਕੰਬਖਤ ਸਭ ਤੋਂ ਦੂਰ ਨਿਕਲੇ ਨੇ, ਇਹਨਾਂ ਦੀ ਨੇੜਤਾ ਤਾਂ ਕਦੀ ਹੈ ਹੀ ਨਹੀਂ ਸੀ, ਆਪਣੇ ਹੀ ਜਾਨ ਲੈਣ 'ਤੇ ਆਮਾਦਾ ਹੋ ਜਾਂਦੇ। ਇਤਿਹਾਸ ਭਰਿਆ ਪਿਆ ਉਹਨਾਂ ਲੋਕਾਂ ਦੀਆਂ ਗਾਥਾਵਾਂ ਨਾਲ ਜਿਨ੍ਹਾਂ ਦੀ ਜਾਨ ਆਪਣਿਆਂ ਕਰਕੇ ਗਈ ਹੈ, ਆਪਣਿਆਂ ਨੇ ਆਪਣਿਆਂ ਦਾ ਕਤਲ ਕਰ ਦਿੱਤਾ। ਗੁਰੂਦੇਵ ਜੀ ਦੇ ਬੋਲ ਨੇ, ਕਹਿੰਦੇ ਨੇ ਹਾਂ ਇੱਕ ਸਾਥੀ ਹੈ, ਉਹ ਸਾਥੀ, ਉਹ ਮਿੱਤਰ, ਉਹ ਦੋਸਤ, ਉਹ ਸੱਜਣ ਗੁਰੂ ਹੈ ਜਾਂ ਗੁਰੂ ਦਾ ਨਾਮ ਹੈਗਾ। ਬਨ ਪਿਹਾਵਲੇ ਇੱਕ ਸਾਥੀ ਲੱਧਮ ਦੁੱਖ ਹਰਤਾ ਹਰ ਨਾਮਾ। ਇਸ ਭਿਆਨਕ ਡਰਾਉਣੇ ਸੰਸਾਰ ਰੂਪੀ ਬਨ ਵਿੱਚ, ਜੰਗਲ ਵਿੱਚ ਹੁਣ ਇੱਕ ਸਾਥੀ ਲੱਭ ਗਿਆ ਜਿਹੜਾ ਸਾਰੇ ਹੀ ਦੁੱਖਾਂ ਦਾ ਨਾਸ਼ ਕਰ ਦਿੰਦਾ। ਦੁੱਖ ਹਰਤਾ ਹਰ ਨਾਮਾ, ਕੋਈ ਦੁੱਖ ਨਹੀਂ ਰਹਿਣ ਦਿੰਦਾ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਭਿਆਨਕ ਤੋਂ ਭਿਆਨਕ ਤਨ ਦੇ ਰੋਗ ਅਤੇ ਮਨ ਦੇ ਸੋਗ ਨੂੰ ਕਰਤਾ ਪੁਰਖ ਦਾ ਨਾਮ ਮਿਟਾ ਦਿੰਦਾ ਹੈ, ਨਾਮ ਨਾਸ਼ ਕਰ ਦਿੰਦਾ ਹੈ ਅਤੇ ਸਰੀਰ ਕੰਚਨ ਵਰਗਾ ਹੋ ਜਾਂਦਾ ਹੈ, ਮਨ ਪਰਮਾਤਮਾ ਵਰਗਾ ਹੋ ਜਾਂਦਾ ਹੈ ਜਦ ਨਾਮ ਨਾਲ ਕਿਸੇ ਦੀ ਸੱਜਣਤਾਈ ਬਣ ਜਾਂਦੀ। ਇਸ ਮੁਬਾਰਕ ਬਚਨ ਦੀ ਉਥਾਨਕਾ ਵੀ ਹੈ ਸਾਡੇ ਸੰਪਰਦਾਇ ਸਤਿਕਾਰਯੋਗ ਗਿਆਨੀ ਸਾਹਿਬਾਨ। ਇਸ ਨਾਲ ਇੱਕ ਉਥਾਨਕਾ ਵੀ ਦਰਸਾਉਂਦੇ ਨੇ, ਤੁਲੰਬਾ ਇੱਧਰ ਹੁਣ ਪਾਕਿਸਤਾਨ ਚਲਾ ਗਿਆ। ਇੱਕ ਨਗਰ ਸੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਬਿਰਾਜੇ ਸਨ। ਉੱਥੇ ਇੱਕ ਸੇਖ ਸੀ ਜਿਸ ਨੂੰ ਸੇਖ ਸੱਜਣ ਕਰਕੇ ਕਹਿੰਦੇ ਸਨ। ਉਸਨੇ ਬੜਾ ਸੋਹਣਾ ਲਿਬਾਸ ਬਣਾਇਆ ਹੋਇਆ ਸੀ, ਧਾਰਮਿਕ ਲਿਬਾਸ, ਹੱਥ ਵਿੱਚ ਮਾਲਾ ਵੀ ਰੱਖਦਾ ਸੀ, ਤਸਬੀ ਫੇਰਦਾ ਰਹਿੰਦਾ ਸੀ, ਅੱਲਾਹੂ ਕਰਦਾ ਰਹਿੰਦਾ ਸੀ। ਮੁਸਲਿਮ ਵੀਰ ਉਸਨੂੰ ਸੇਖ ਕਹਿ ਕੇ ਬੁਲਾਉਂਦੇ ਸਨ, ਸੇਖ ਸਾਹਿਬ, ਅਤੇ ਹਿੰਦੂ ਵੀਰ ਉਸਨੂੰ ਸੇਖ ਸੱਜਣ ਕਹਿ ਕੇ ਬੁਲਾਉਂਦੇ ਸਨ। ਯਾਤਰੀਆਂ ਵਾਸਤੇ ਉਸਨੇ ਸਰਾਏ ਵੀ ਬਣਾਈ ਹੋਈ ਸੀ। ਚੰਗਾ ਸਰਦਾ ਪੁੱਜਦਾ ਮਨੁੱਖ ਸੀ, ਪਰ ਮਨ ਵਿੱਚ ਹੈ ਸੀ ਬੇਈਮਾਨੀ। ਬੜੀ ਵਾਰ ਉਹਦੀ ਸਰਾਂ 'ਚ ਲੋਕ ਰੁਕਦੇ, ਜਲ ਪਾਣੀ ਦਿੰਦਾ, ਫਿਰ ਅੱਗੇ ਚਲੇ ਜਾਂਦੇ, ਪਰ ਜਦੋਂ ਦੇਖਦਾ ਕੋਈ ਧਨਾੜ ਆਇਆ, ਕੋਈ ਸ਼ਾਹੂਕਾਰ ਆਇਆ, ਫਿਰ ਰਾਤ ਵੇਲੇ ਆਪ ਹੀ ਲੁੱਟ ਲੈਂਦਾ, ਬਈ ਮੈਂ ਹੁਣ ਛੱਡਣਾ ਨਹੀਂ ਹੈ, ਤਕੜੀ ਸਾਮੀ ਆ ਗਈ, ਅਤੇ ਲੁੱਟ ਕੇ ਮਾਰ ਕੇ ਅਤੇ ਖੂਹ ਵਿੱਚ ਸੁੱਟ ਦਿੰਦਾ। ਸਰੀਰ ਅੰਦਰ ਬਣਾਈ ਹੋਈ ਸੀ ਜਗ੍ਹਾ, ਉੱਥੇ ਸੁੱਟ ਦਿੰਦਾ। ਪਰ ਚੂੰਕਿ ਬਹੁਤਿਆਂ ਦੀ ਆਏ ਗਏ ਦੀ ਆਓ ਭਗਤ ਕਰਦਾ ਸੀ, ਜਸ਼ ਬੜਾ ਸੀ ਚਾਰੋਂ ਪਾਸੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦ ਚਰਨ ਪਾਏ ਨੇ ਅਤੇ ਉਸਨੇ ਦੇਖਿਆ ਬਈ ਕੋਈ ਵੱਡੀ ਅਸਾਮੀ ਆਈ ਹੈ, ਬੜਾ ਚਿਹਰਾ ਦਗ ਦਗ ਕਰਦਾ, ਮਸਤਕ ਬੜਾ ਚਮਕਦਾ ਪਿਆ, ਨਾਲ ਦੋ ਸਾਥੀ ਵੀ ਹੈਗੇ ਨੇ, ਕੋਈ ਵੱਡਾ ਧਨਾੜ ਹੈ, ਕੋਈ ਹੀਰੇ ਜਵਾਹਰਾਤ ਅੰਦਰ ਛੁਪਾਏ ਹੋਣਗੇ, ਅਤੇ ਹੋਵੇ ਨਾ ਤਾਂ ਮੈਂ ਇਹ ਖੋਹ ਲਵਾਂ, ਮੈਂ ਖਤਮ ਕਰਕੇ ਮੁਕਾ ਕੇ ਖੋਹ ਲਵਾਂ। ਵੈਸੇ ਇਹ ਭਾਵਨਾ ਤਾਂ ਉਹਦੀ ਸੱਚ ਬਣੀ, ਬਈ ਹੀਰੇ ਜਵਾਹਰਾਤ ਛੁਪਾਏ ਹੋਣਗੇ। ਹੀਰੇ ਜਵਾਹਰਾਤ ਛੁਪਾਏ ਹੀ ਨਹੀਂ ਹੈਗੇ, ਬਲਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਦਮ ਪੈ ਜਾਣ, ਉਹ ਥਾਂ ਹੀ ਹੀਰੇ ਜਵਾਹਰਾਤ ਬਣ ਜਾਂਦਾ, ਉਹ ਥਾਂ ਹੀ ਬਰਕਤਾਂ ਨਾਲ ਭਰ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਆਪ ਨੂੰ ਯਾਦ ਆਉਣਗੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਉਹ ਅਸਥਾਨ ਪੂਜਣ ਯੋਗ ਹੋ ਜਾਂਦਾ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪੈ ਜਾਣ। ਔਰ ਵਾਕਈ ਸਭ ਜਗ੍ਹਾ ਉਹਨਾਂ ਦੇ ਚਰਨਾਂ ਦੀ ਪੂਜਾ ਹੈ। ਜਿਸ ਥੜੇ 'ਤੇ ਦਸਤਗੀਰ ਨੇ ਬਗਦਾਦ ਦੀ ਸਰਜ਼ਮੀਨ 'ਤੇ ਗੁਰੂ ਨਾਨਕ ਨੂੰ ਬਿਠਾਇਆ ਸੀ, ਫਿਰ ਜਦ ਮਹਾਰਾਜ ਰੁਖਸਤ ਹੋ ਗਏ ਤਾਂ ਫਿਰ ਸਾਰੀ ਜ਼ਿੰਦਗੀ ਉਸ ਆਸਣ 'ਤੇ ਆਪ ਨਹੀਂ ਬੈਠਾ। ਜਿੰਨਾ ਚਿਰ ਜੀਵਿਆ ਦਸਤਗੀਰ ਉਸ ਆਸਣ ਤੇ ਚੌਰ ਹੀ ਕਰਦਾ ਰਿਹਾ, ਮੱਥਾ ਹੀ ਟੇਕਦਾ ਰਿਹਾ, ਆਖਦਾ ਰਿਹਾ ਇੱਥੇ ਮੇਰਾ ਖੁਦਾ ਬੈਠਾ ਹੈ, ਇੱਥੇ ਮੈਨੂੰ ਦੀਦਾਰੇ ਖੁਦਾ ਮਿਲਿਆ ਹੈ, ਉਸ ਅਸਥਾਨ ਦੀ ਪੂਜਾ ਕਰਦਾ ਰਿਹਾ। ਤੇ ਫਿਰ ਜਿਸ ਦਿਨ ਜਾਣਾ ਸੀ ਆਖਣ ਲੱਗਾ ਹੁਣ ਮੇਰਾ ਖੁਦਾ ਗੁਰੂ ਨਾਨਕ ਮੈਨੂੰ ਲੈਣ ਆ ਗਿਆ ਤੇ ਮੈਂ ਉਹਦੀ ਦਰਗਾਹ ਵਿੱਚ ਚੱਲਿਆ ਹਾਂ। ਜਿੱਥੇ ਜਿੱਥੇ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਏ ਉੱਥੇ ਰੋਜ਼ ਹੀਰੇ ਜਵਾਹਰਾਤ ਭੇਟਾ ਹੁੰਦੇ ਪਏ ਨੇ। ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਹੀ ਤੁਸੀਂ ਦੇਖ ਲਵੋ, ਇਹ ਸਤਿਗੁਰੂ ਜੀ ਦੇ ਚਰਨ ਪੈਣ ਦੀ ਥਾਂ ਹੈ, ਇਹ ਮਹਾਰਾਜ ਜੀ ਦੇ ਕਦਮਾਂ ਦੀ ਨਿਵਾਜਿਸ਼ ਪ੍ਰਾਪਤ ਹੋਈ ਹੈ। ਜਿੱਥੇ ਜਿੱਥੇ ਸਾਹਿਬ ਬਿਰਾਜੇ ਨੇ ਉਹ ਥਾਂ ਕਾਬਲੇ ਸਜਦਾ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਨੂੰ ਮੁਖਾਤਬ ਹੁੰਦਿਆਂ ਸਾਡੇ ਸੰਪਰਦਾਇ ਵਿਦਵਾਨ ਕਹਿੰਦੇ ਨੇ ਬਈ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ, ਬੜੇ ਗਹਿਰੇ ਬੋਲ ਨੇ, ਮਹਿਮਾ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਜਣ ਸਹੀ, ਉਹਨਾਂ ਨੂੰ ਸੱਜਣ ਆਖਿਆ ਜਾ ਸਕਦਾ। ਨਾਲ ਮੈਂ ਚੱਲਦਿਆਂ ਨਾਲ ਚੱਲਾਂ ਅਤੇ ਨਿਰਾ ਚੱਲਦਿਆਂ ਦੇ ਨਾਲ ਹੀ ਨਾ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜ੍ਹੇ ਦਿਸਣ, ਜਿੱਥੇ ਕੋਈ ਔਖਾ ਸਮਾਂ ਬਣੇ, ਕੋਈ ਭੀੜ ਬਣੇ, ਕੋਈ ਹਿਸਾਬ ਕਿਤਾਬ ਦੇਣਾ ਪਵੇ, ਉੱਥੇ ਸੱਜਣ ਨਾਲ ਹੋਵਣ, ਨਾਲ ਖੜ੍ਹੇ ਹੋਵਣ, ਉਹਨਾਂ ਨੂੰ ਸੱਜਣ ਆਖਿਆ ਜਾ ਸਕਦਾ, ਉਹਨਾਂ ਨੂੰ ਸੱਜਣ ਕਬੂਲਿਆ ਜਾ ਸਕਦਾ, ਪ੍ਰਵਾਨ ਕੀਤਾ ਜਾ ਸਕਦਾ। ਅਤੇ ਐਸਾ ਸੱਜਣ ਇੱਕੋ ਹੀ ਹੈ ਸਾਧ ਸੰਗਤ, ਜਿਸ ਦੇ ਆਉਣ ਨਾਲ ਮਨ ਵਿੱਚ ਖੇੜਾ ਆ ਜਾਂਦਾ, ਰੋਮ ਰੋਮ ਰਸ ਦਾ ਸੋਮਾ ਬਣ ਜਾਂਦਾ। ਕਿਤਨੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਗੁਰੂ ਨੂੰ ਸੱਜਣ ਆਖਿਆ ਜਾ ਸਕਦਾ, ਪਰਮਾਤਮਾ ਨੂੰ ਸੱਜਣ ਕਬੂਲਿਆ ਜਾ ਸਕਦਾ। ਜਿਹੜਾ ਸੈਨ ਸਾਹਾਂ ਦਾ ਸੈਨ ਸਾਹ ਹੈ, ਸਿਰ ਸਾਹਾਂ ਪਾਤਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਸੱਜਣਾਂ ਦੀ ਸੋਭਾ ਹੁੰਦੀ ਹੈ। ਜੇ ਕੋਈ ਭੈੜੇ ਮਨੁੱਖ ਦੀ ਸੱਜਣਤਾ ਹੀ ਹੋਵੇ ਨਾ, ਨੇੜਤਾ ਹੋਵੇ, ਅਤੇ ਉਸਦੇ ਨਾਲ ਬੈਠੋ, ਉਹਦੀ ਕੁਸੋਭਾ ਵੀ ਮਿਲਦੀ ਹੈ, ਉਹਦੀ ਬਦਨਾਮੀ ਵੀ ਮਿਲਦੀ ਹੈ। ਭਗਤ ਸਿਰਮੌਰ ਭਗਤ ਕਬੀਰ ਜੀਆਂ ਦੇ ਜਦ ਅੰਮ੍ਰਿਤ ਬੋਲਣ ਨੂੰ ਪੜ੍ਹਦੇ ਹਾਂ ਅਤੇ ਆਪ ਇਹ ਗਹਿਰਾਈ ਭਰਿਆ ਵਿਚਾਰ ਸਾਂਝਾ ਕਰਦੇ ਨੇ, ਕਹਿੰਦੇ ਨੇ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ। ਮਨੁੱਖੀ ਖੁਰਾਕ ਦਾ ਹਿੱਸਾ ਚਾਵਲ ਹੁੰਦਾ ਹੈ, ਚਾਵਲ ਨੂੰ ਪਕਾ ਕੇ ਖਾਣਾ ਹੁੰਦਾ ਅਤੇ ਆਪਣੀ ਭੁੱਖ ਮਿਟਾਉਣੀ ਹੁੰਦੀ ਹੈ। ਜਿਹੜਾ ਚਾਵਲ 'ਤੇ ਸਿਲਕਾ ਚੜ੍ਹਿਆ ਹੁੰਦਾ ਨਾ, ਤੁਖ ਜਿਹਨੂੰ ਕਹਿੰਦੇ ਨੇ, ਕਣ ਬਿਨਾਂ ਜੈਸੇ ਥੋਥਰ ਤੁੱਖਾ, ਉਸ ਨੂੰ ਖਾਣਾ ਨਹੀਂ ਆਉਂਦਾ, ਉਹਦੇ ਨਾਲ ਕੋਈ ਸਰੋਕਾਰ ਨਹੀਂ ਆਉਂਦਾ। ਪਰ ਦੇਖੋ ਚਾਵਲ ਦੀ ਸੰਗਤ ਕਰਕੇ ਵਿਚਾਰੇ ਸਿਲਕੇ ਦੇ ਸਿਰ ਵਿੱਚ ਮੂਸਲ ਪੈਂਦੇ ਨੇ, ਅੱਜ ਕੱਲ੍ਹ ਸਪੈਲਰ ਨੇ ਉਹਨਾਂ ਵਿੱਚ ਰਗੜਿਆ ਜਾਂਦਾ ਅਤੇ ਬਿਲਕੁਲ ਬੂਰਾ ਜਿਹਾ ਬਣ ਕੇ, ਧੂੜ ਜਿਹੀ ਬਣ ਕੇ ਬਾਹਰ ਡਿੱਗਦਾ ਹੈ। ਦੋਸ਼ ਸਿਰਫ ਇਤਨਾ ਹੈ ਬਈ ਚਾਵਲ ਨੂੰ ਪ੍ਰੋਟੈਕਟ ਕੀਤਾ ਹੈ, ਇਹ ਉਦਾਹਰਣ ਵਾਸਤੇ ਹੈਗਾ, ਚਾਵਲ ਦੀ ਸੰਗਤ ਕਰਕੇ। ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਅਤੇ ਅਗਲਾ ਬਚਨ ਬੜਾ ਗਹਿਰਾ ਹੈ ਸਾਧ ਸੰਗਤ, ਮਨ ਨੂੰ ਝੰਝੋੜ ਕੇ ਰੱਖ ਦਿੰਦਾ, ਸੰਗ ਕੁਸੰਗੀ ਬੈਸ ਤੇ ਤਬ ਪੁੱਛੈ। ਤਬ ਕਦੋਂ ਪੁੱਛਦਾ ਜਦੋਂ ਸੰਸਾਰ ਤੋਂ ਚਲੇ ਜਾਈਦਾ ਨਾ ਧਰਮ ਰਾਜ ਦੀ ਕਚਹਿਰੀ ਹੁੰਦੀ ਹੈ ਗੁਰਮੁਖਾਂ ਵਾਸਤੇ ਨਹੀਂ ਹੁੰਦੀ ਗੁਰਮੁਖ ਪਰਬ੍ਰਹਮ ਪਰਮੇਸ਼ਰ ਚ ਲੀਨ ਹੁੰਦੇ ਨੇ ਇਹ ਕੁਸੰਗੀਆਂ ਵਾਸਤੇ ਹੁੰਦੀ ਹੈ ਕੁਸੰਗੀਆਂ ਦੇ ਸੰਗੀਆਂ ਵਾਸਤੇ ਹੁੰਦੀ ਹੈ ਕਿਉਂਕਿ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਰਹਿੰਦੇ ਨੇ ਸੰਗ ਕੁਸੰਗੀ ਬੈਸ ਤੇ ਤਬ ਉਸ ਵੇਲੇ ਅਖੀਰ ਸਮੇਂ ਪੁੱਛੈ ਧਰਮ ਰਾਏ ਬਈ ਬ੍ਰਹਮ ਗਿਆਨੀ ਵੀ ਹੈ ਸਨ ਨਾਮ ਜਪਣ ਵਾਲੇ ਵੀ ਹੈ ਸਨ ਸਤਸੰਗੀ ਪੁਰਖ ਵੀ ਹੈ ਸਨ ਤੇ ਤੈਨੂੰ ਕੁਸੰਗੀ ਹੀ ਮਿਲਿਆ ਨਾਲ ਬੈਠਣ ਵਾਸਤੇ ਜਾ ਹੁਣ ਯੁੱਗਾਂ ਤੱਕ ਨਰਕ ਭੋਗਦਾ ਰਹਿ ਤੇਰੀ ਸਜ਼ਾ ਇਹੀ ਹੈ ਕਿਉਂਕਿ ਤੂੰ ਕੁਸੰਗੀਆਂ ਨਾਲ ਬੈਠਦਾ ਰਿਹਾ ਪਖੰਡੀਆਂ ਨਾਲ ਬੈਠਦਾ ਰਿਹਾ ਅੱਜ ਵੀ ਤੁਹਾਨੂੰ ਬੜੇ ਮਿਲ ਜਾਣਗੇ ਜਿਹੜੇ ਆਪਣੇ ਆਪ ਨੂੰ ਰਾਮ ਵੀ ਰਹੀਮ ਵੀ ਕੁਝ ਛੱਡਿਆ ਹੀ ਨਹੀਂ ਜੋ ਨਹੀਂ ਹੈਗੇ ਸਭ ਕੁਝ ਆਪਣੇ ਨਾਲ ਹੀ ਜੋੜ ਲਿਆ ਰਾਮ ਵੀ ਮੈਂ ਹਾਂ ਰਹੀਮ ਵੀ ਮੈਂ ਹਾਂ ਗੁਰੂ ਵੀ ਮੈਂ ਹੈਗਾ ਇਹ ਸਾਧ ਸੰਗਤ ਚੋਗਾ ਪਾਉਂਦੇ ਨੇ ਜਿਵੇਂ ਸ਼ਿਕਾਰੀ ਜਾਲ ਵਿਛਾ ਕੇ ਚੋਗਾ ਪਾ ਦਿੰਦਾ ਨਾ ਤੇ ਵਿਚਾਰੇ ਪਰਿੰਦੇ ਭੋਲੇਪਨ ਵਿੱਚ ਆ ਕੇ ਚੋਗਾ ਚੁਗਣ ਬੈਠਦੇ ਨੇ ਤੇ ਫਸ ਜਾਂਦੇ ਨੇ ਇਸ ਤਰ੍ਹਾਂ ਇਹਨਾਂ ਦੰਭੀਆਂ ਨੇ ਪਾਖੰਡੀਆਂ ਨੇ ਜੋ ਸੱਜਣਤਾਈ ਦਿਖਾਉਂਦੇ ਨੇ ਪਰ ਅੰਦਰੋਂ ਮਨੁੱਖਤਾ ਦੇ ਕਾਤਲ ਹੁੰਦੇ ਨੇ ਦੁਰਾਚਾਰੀ ਹੁੰਦੇ ਨੇ ਵਿਭਚਾਰੀ ਹੁੰਦੇ ਨੇ ਤੁਹਾਡੇ ਸਾਹਮਣੇ ਹੀ ਸਭ ਕੁਝ ਹੈਗਾ ਹੁਣ ਮੈਂ ਨਾਮ ਕੀ ਲੈਣਾ ਕਿਸੇ ਦਾ ਕੁਝ ਜੇਲ੍ਹਾਂ 'ਚ ਬੈਠੇ ਨੇ ਸਜ਼ਾਵਾਂ ਭੁਗਤਦੇ ਪਏ ਨੇ ਉਮਰ ਕੈਦਾਂ ਹੋਈਆਂ ਨੇ ਅਤੇ ਕੁਝ ਜੇਲ੍ਹਾਂ ਵਿੱਚ ਜਾਣ ਲਈ ਤਿਆਰ ਬੈਠੇ ਨੇ ਮੁਕੱਦਮੇ ਚੱਲਦੇ ਪਏ ਨੇ ਪਰ ਦੇਖੋ ਫਿਰ ਸੱਚ ਦੀ ਸਦਾ ਵੀ ਮੌਜੂਦ ਹੈ ਹਰ ਰੋਜ਼ ਸੁਣਦੇ ਵੀ ਨੇ ਅਤੇ ਫਿਰ ਭਟਕ ਜਾਂਦੇ ਨੇ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ ਮਨਮੁੱਖਾਂ ਦਾ ਸੁਭਾਅ ਐਸਾ ਬਣ ਜਾਂਦਾ ਹੈ ਕੂੜਿਆਰ ਕੂੜਿਆਰੀ ਜਾਏ ਰਲੇ ਉਹ ਜਿਹੇ ਹੁੰਦੇ ਨੇ ਜਿਹੜੇ ਉਹ ਜਿਹਾ ਕੋਲ ਪਹੁੰਚਦੇ ਨੇ ਅਤੇ ਪਰਮਾਤਮਾ ਦਾ ਬਖਸ਼ਿਆ ਹੋਇਆ ਸੀਸ ਉਹਨਾਂ ਦੁਸ਼ਟਾਂ ਦੇ ਪਖੰਡੀਆਂ ਦੇ ਚਰਨਾਂ 'ਤੇ ਰੱਖਦੇ ਨੇ ਇਸ ਨਾਲੋਂ ਵੱਡਾ ਗੁਨਾਹੇ ਅਜ਼ੀਮ ਹੋਰ ਕੋਈ ਨਹੀਂ ਹੈ ਕਿ ਕਿਸੇ ਮਨੁੱਖ ਦਾ ਹਿਰਦਾ ਪਰਮਾਤਮਾ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲਓ ਬਈ ਮੈਂ ਵੱਡਾ ਹੈਗਾ ਮੈਂ ਪਰਮਾਤਮਾ ਹੈਗਾ ਮੈਂ ਕਰ ਦਿੰਦਾ ਹੈਗਾ ਮੇਰੇ ਤੋਂ ਉੱਤੇ ਕੋਈ ਨਹੀਂ ਹੈ ਅਤੇ ਸੱਚ ਦੀ ਸਦਾ ਸਾਹਿਬ ਜੀ ਦੇ ਬਚਨ ਸਾਡੇ ਸਾਹਮਣੇ ਮੌਜੂਦ ਨੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਤੁਹਾਨੂੰ ਇਹੋ ਜਿਹੇ ਬਥੇਰੇ ਮਿਲ ਜਾਣਗੇ ਲਿਬਾਸ ਗੁਰਮੁਖਾਂ ਵਾਲਾ ਪਰ ਜੀਵਨ ਭਿਆਨਕ ਮਨਮੁਖਤਾਈ ਵਾਲਾ ਇਹਨਾਂ ਨੂੰ ਦੂਜਿਆਂ ਦੇ ਕਤਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਦੂਜਿਆਂ ਦਾ ਅਪਮਾਨ ਕੀਤੇ ਹੋਏ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਔਰ ਬੜੇ ਤਾਂ ਇਹੋ ਜਿਹੇ ਤੁਹਾਨੂੰ ਮਿਲ ਜਾਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਅਪਮਾਨ ਕਰਦੇ ਨੇ ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਜਦ ਸੇਖ ਸੱਜਣ ਠੱਗ ਨੇ ਦੇਖਿਆ ਬਈ ਕੋਈ ਵੱਡੀ ਅਸਾਮੀ ਆਈ ਹੈ ਮਸਤਕ ਚਮਕਦਾ ਪਿਆ ਹੈ ਹੱਸ ਹੱਸ ਕੇ ਗੱਲ ਕਰਦੇ ਪਏ ਨੇ ਅਤੇ ਨਾਲ ਰਬਾਬੀ ਵੀ ਰੱਖਿਆ ਹੋਇਆ ਲੱਗਦਾ ਸੰਗੀਤ ਵੀ ਰੋਜ਼ ਸੁਣਦੇ ਨੇ ਇਹ ਠਾਠ ਤਾਂ ਕਿਸੇ ਵੱਡੇ ਧਨਾੜ ਦੇ ਹੀ ਹੋ ਸਕਦੇ ਨੇ ਕੋਈ ਵੱਡਾ ਧਨਾੜ ਹੈ ਫਕੀਰੀ ਲਿਬਾਸ ਵਿੱਚ ਹੈ ਪਛਾਣਿਆ ਨਾ ਜਾਏ ਪਰ ਇਹ ਸੇਠ ਮੈਂ ਤੈਨੂੰ ਪਛਾਣ ਲਿਆ ਛੱਡਾਂਗਾ ਨਹੀਂ ਸਾਰੀ ਜ਼ਿੰਦਗੀ ਦੀ ਭੁੱਖ ਮੁੱਕ ਜਾਏਗੀ ਮਹਾਰਾਜ ਜੀਆਂ ਦੀ ਰਸਨਾ ਤੋਂ ਇਹ ਬੋਲ ਨਿਕਲੇ ਉੱਜਲ ਕਹਿਹਾਂ ਛਿਲਕਣਾ ਕੋਟਿਮ ਕਾਲੜੀ ਮਸ ਅੰਦਰ ਧੂਹ ਪੈ ਗਈ ਵੀ ਇਹ ਤਾਂ ਮੈਨੂੰ ਹੀ ਕਹਿੰਦੇ ਪਏ ਨੇ, ਮੇਰਾ ਨਾਮ ਲੈ ਕੇ ਹੀ ਕਹਿੰਦੇ ਪਏ ਨੇ, ਮੇਰੀ ਹੀ ਗੱਲ ਕਰਦੇ ਪਏ ਨੇ। ਇਹ ਸਾਰਾ ਸ਼ਬਦ ਸਰਵਣ ਕੀਤਾ ਤੇ ਉੱਚੀ ਉੱਚੀ ਚੀਖਾਂ ਨਿਕਲ ਗਈਆਂ, ਤਾਹਾਂ ਮਾਰ ਕੇ ਰੋਣ ਲੱਗ ਪਿਆ, ਆਖਿਆ ਤੁਸੀਂ ਕੌਣ ਹੈਗੇ ਹੋ। ਭਾਈ ਮਰਦਾਨਾ ਜੀਆਂ ਨੇ ਦੱਸਿਆ ਇਸ ਫੇਰੀ ਵਿੱਚ ਸਾਡੇ ਇਤਿਹਾਸਕਾਰ ਲਿਖਦੇ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਜਾਦਾ ਜੀ ਮਹਾਰਾਜ ਦੇ ਨਾਲ ਹੈਗੇ ਸਨ, ਕਿਉਂਕਿ ਖੁਰਮ ਤੋਂ ਵਾਪਸ ਆਉਂਦਿਆਂ ਭਾਈ ਮਰਦਾਨਾ ਅਕਾਲ ਚਲਾਣਾ ਕਰ ਗਏ ਸਨ ਅਤੇ ਉਹਨਾਂ ਦੇ ਪੁੱਤਰ ਸਜਾਦਾ ਕਾਫੀ ਸਮਾਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ ਰਹੇ ਨੇ, ਆਪਣੇ ਪਿਤਾ ਦੀ ਸੇਵਾ ਉਹਨਾਂ ਨੇ ਸੰਭਾਲ ਲਈ ਸੀ। ਆਖਿਆ ਜਗਤ ਗੁਰੂ ਨਾਨਕ ਦੇਵ ਨੇ ਚਰਨਾਂ 'ਤੇ ਸਿਰ ਰੱਖ ਕੇ ਬਹੁਤ ਰੋਇਆ, ਬਹੁਤ ਰੋਇਆ। ਆਖਿਆ ਮੇਰੇ ਵਰਗਾ ਗੁਨਾਹਗਾਰ ਕੋਈ ਨਹੀਂ ਹੈ, ਤੇਰੇ ਵਰਗਾ ਬਖਸੰਦ ਕੋਈ ਨਹੀਂ ਹੈ, ਮੈਨੂੰ ਬਖਸ਼ ਲਵੋ, ਮਿਹਰ ਕਰ ਦੇਵੋ। ਗੁਰੂ ਨਾਨਕ ਨੇ ਗਲ ਨਾਲ ਲਾਇਆ, ਆਖਿਆ ਸਾਰੇ ਗੁਨਾਹਾਂ ਨੂੰ ਮੁਆਫ਼ ਕਰਨ ਵਾਲਾ ਪਰਮਾਤਮਾ ਹੈ, ਉਹਦੇ ਨਾਮ ਨਾਲ ਜੁੜਤੇ ਹੈ ਭੈੜੇ ਕੰਮ ਤਿਆਗ ਦੇ। ਆਪਣੇ ਆਪ ਨੂੰ ਬਦਲਣਾ ਹੁੰਦਾ ਸਾਧ ਸੰਗਤ, ਜਦੋਂ ਕੋਈ ਮਨੁੱਖ ਆਪਣੇ ਆਪ ਨੂੰ ਬਦਲ ਲੈਂਦਾ ਫਿਰ ਪਾਰ ਬ੍ਰਹਮ ਪਰਮੇਸ਼ਰ ਦਿਆਲੂ ਹੈ, ਦਇਆ ਦਾ ਘਰ ਹੈ, ਆਪਣੀ ਨਜ਼ਰੇ ਇਨਾਇਤ ਕਰਕੇ ਨਾਮ ਦੀ ਦਾਤ ਝੋਲੀ 'ਚ ਪਾ ਦਿੰਦਾ ਅਤੇ ਸਾਰੇ ਗੁਨਾਹ ਜਿਹੜੇ ਨੇ ਕਾਫੂਰ ਹੋ ਜਾਂਦੇ ਨੇ, ਸਾਰੇ ਗੁਨਾਹ ਖਤਮ ਹੋ ਜਾਂਦੇ ਨੇ। ਬੜੇ ਮਹਾਂਬੋਲ ਨੇ ਗੁਰੂ ਨਾਨਕ ਦੇਵ ਗਰੀਬ ਨਿਵਾਸ ਜੀਆਂ ਦੇ, ਆਓ ਇਹਨਾਂ ਅੰਮ੍ਰਿਤ ਬਚਨਾਂ ਦਾ ਪਾਠ ਅਤੇ ਵਿਚਾਰ ਸਰਵਣ ਕਰੀਏ। ਪਰ ਪੇਸ਼ਤਰ ਜਿਤਨੇ ਬਿਰਾਜਮਾਨ ਹੋ, ਇੱਕ ਦਫ਼ਾ ਗੁਰੂ ਨਾਨਕ ਦੇਵ ਜੀ ਦੇ ਚਰਨ ਆਪਣੀ ਰਸਨਾ 'ਤੇ ਪਵਾਓ ਅਤੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ।
ਥੋੜ੍ਹਾ ਜਲਦੀ ਜਲਦੀ।
ਸੋਹੀ ਮਹੱਲਾ ਪਹਿਲਾ ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਾਰ ਬ੍ਰਹਮ ਪਰਮੇਸ਼ਰ ਇੱਕ ਹੈ, ਤਿੰਨੇ ਕਿਰਿਆਵਾਂ ਪੈਦਾ ਕਰਨਾ, ਪਾਲਣਾ ਅਤੇ ਸੰਭਾਲਣਾ, ਲੀਨ ਕਰ ਲੈਣਾ ਆਪਣੇ ਵਿੱਚ, ਜਗਤ ਨੂੰ ਸਮਾਪਤ ਕਰਨਾ, ਇਹ ਸਾਰੀਆਂ ਤਿੰਨੇ ਕਿਰਿਆਵਾਂ ਉਸ ਇੱਕ ਵਿੱਚੋਂ ਹੀ ਪ੍ਰਗਟ ਹੋ ਰਹੀਆਂ ਨੇ। ਕਰ ਨਹੀਂ ਰਿਹਾ ਕੁਛ, ਉਸ 'ਚੋਂ ਪ੍ਰਗਟ ਹੋ ਰਹੀਆਂ ਨੇ ਅਤੇ ਉਸਦੀ ਪ੍ਰਾਪਤੀ, ਉਸਦਾ ਮਿਲਾਪ ਗੁਰੂ ਪ੍ਰਸਾਦ, ਗੁਰੂ ਕਿਰਪਾ ਸਦਕਾ ਹੈ।
ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ।
ਸਾਹਿਬ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਕਾਂਸੇ ਦਾ ਭਾਂਡਾ ਹੈ ਨਾ ਤੇ ਚਾਂਦੀ ਵਰਗਾ ਦਿਖਦਾ ਹੈ, ਮਨੁੱਖ ਨੂੰ ਭੁਲੇਖਾ ਪੈ ਸਕਦਾ, ਚਾਂਦੀ ਦਾ ਬਰਤਨ ਤੇ ਕਹਿ ਦਾ ਬਰਤਨ ਲਾਗੇ ਲਾਗੇ ਰੱਖਿਆ ਹੋਵੇ ਭੁਲੇਖਾ ਪੈ ਸਕਦਾ ਵੀ ਚਾਂਦੀ ਦਾ ਕਿਹੜਾ, ਪਰ ਜਦੋਂ ਉਸਨੂੰ ਥੋੜ੍ਹਾ ਜਿਹਾ ਰਗੜੀ ਦਾ ਨਾ, ਮਾੜੀ ਜਿਹੀ ਰਗੜ ਲਾਈ ਦੀ ਹੈ ਤੇ ਫਿਰ ਆਪਣਾ ਹੱਥ ਦੇਖੀਏ, ਅੰਗੂਠਾ ਦੇਖੀਏ ਤੇ ਕਾਲਾ ਹੋ ਜਾਂਦਾ। ਉੱਜਲ ਕਹਿਹਾਂ ਚਿਲਕਣਾ, ਬੜਾ ਸਫੈਦ ਹੈ, ਸੋਹਣਾ ਹੈ, ਬੜਾ ਚਮਕਦਾਰ ਹੈ, ਪਰ ਲਾਗੇ ਬੈਠੀਏ ਐਸੇ ਮਨੁੱਖ ਦੇ ਤੇ ਵਿਕਾਰਾਂ ਦੀ ਕਾਲਖ ਪ੍ਰਗਟ ਹੁੰਦੀ, ਅਹੰਕਾਰ ਦੀ ਕਾਲਖ ਪ੍ਰਗਟ ਹੁੰਦੀ, ਲੋਭ ਦੀ ਸਵਾਰਥ ਦੀ ਕਾਲਖ ਪ੍ਰਗਟ ਹੁੰਦੀ। ਉੱਜਲ ਕਹਿਹਾਂ ਚਿਲਕਣਾ, ਪਰ ਨਾਲ ਹੀ ਸਾਹਿਬ ਕਹਿੰਦੇ ਨੇ ਘੋਟਿਮ, ਜੇ ਮੈਂ ਉਸਨੂੰ ਰਗੜਾਂ ਤਾਂ ਕਾਲੜੀ ਮਸ, ਕਾਲੀ ਸਿਆਹੀ ਉਸ ਵਿੱਚੋਂ ਪ੍ਰਗਟ ਹੁੰਦੀ ਹੈ।
ਧੋਤਿਆ ਜੂਠ ਨਾ ਉਤਰ, ਜੇ ਸੌ ਧੋਵਾ ਤਿਸ।
ਕਿਤਨੇ ਗਹਿਰੇ ਬੋਲ ਨੇ ਗੁਰੂ ਨਾਨਕ ਦੇਵ ਗਰੀਬ ਨਿਵਾਸ ਪਾਤਸ਼ਾਹ ਜੀ ਦੇ, ਜੇ ਕੋਈ ਆਖੇ ਚਲੋ ਜਿਹੜੀ ਕਾਲਖ ਨਿਕਲਦੀ ਹੈ ਮੈਂ ਧੋ ਕੇ ਸਾਫ਼ ਕਰ ਲੈਂਦਾ, ਤੇ ਮਹਾਰਾਜ ਕਹਿੰਦੇ ਨੇ 100 ਵਾਰੀ ਮੈਂ ਉਸਨੂੰ ਧੋ ਲਵਾਂ, ਸੈਂਕੜੇ ਵਾਰ 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 ਉਸਨੂੰ ਸਾਫ਼ ਕਰੀਏ ਧੋਈਏ, ਫਿਰ ਵੀ ਉਹ ਜਿਹੜੀ ਕਾਲਖ ਰੂਪੀ ਜੂਠ ਹੈ ਨਿਕਲਦੀ ਨਹੀਂ। ਧੋਤਿਆਂ ਜੂਠ ਨਾ ਉਤਰੈ, ਜੇ 100 ਧੋਵਾਂ ਤੇ ਸੈਂਕੜੇ ਵਾਰ ਵੀ ਉਸਨੂੰ ਜੇ ਮੈਂ ਸਾਫ਼ ਕਰਾਂ, ਕਿਉਂਕਿ ਉਹ ਕਾਲਖ ਉਹਦੇ ਅੰਦਰ ਸਮਾਈ ਹੋਈ ਹੈ, ਉਹਦੀ ਪ੍ਰਾਪਰਟੀ ਵਿੱਚ ਕਾਲਖ ਸਮਾਈ ਹੋਈ ਹੈ, ਉਹ ਨਿਕਲਦੀ ਕੋਈ ਨਹੀਂ। ਵਾਰ ਵਾਰ ਅਸੀਂ ਕੁਰਬਾਨੀਆਂ ਦਿੰਦੇ ਰਹਿੰਦੇ ਹਾਂ, ਆਦਿ ਕਾਲ ਤੋਂ ਲੈ ਕੇ ਹੀ ਕੁਰਬਾਨੀਆਂ ਨੇ। ਜੇ ਸੱਜਣ ਠੱਗ ਵਾਲੀ ਜਿਹੜੀ ਗਾਥਾ ਮੈਂ ਤੁਹਾਨੂੰ ਸੁਣਾਈ ਹੈ, ਇਹ ਵੀ ਤਾਂ ਮੌਤ ਦੇ ਘਰ ਜਾਣ ਵਾਲੀ ਗੱਲ ਹੈ। ਗੁਰੂ ਨਾਨਕ ਦੇਵ ਜੀ ਦੀ ਜਾਣਦੇ ਨੇ, ਉਹ ਇਹੀ ਕੁਛ ਕਰਦਾ। ਚਲੋ ਬਾਕੀ ਤਾਂ ਫਸ ਜਾਂਦੇ ਨੇ, ਗੁਰੂ ਨਾਨਕ ਫਸਤੇ ਨਹੀਂ ਗਏ, ਜਾਣਦੇ ਨੇ ਇਹੀ ਕੁਛ ਕਰਦਾ। ਪਰ ਹੋਰਾਂ ਦੇ ਕਤਲ ਨਾ ਹੋਣ, ਰੋਕਿਆ ਜਾ ਸਕੇ, ਉਹਦੀ ਜ਼ਿੰਦਗੀ ਨੂੰ ਭਲੇ ਮਾਰਗ ਲਾਇਆ ਜਾ ਸਕੇ, ਪਰਉਪਕਾਰ ਕਰਨ ਵਾਸਤੇ ਗੁਰੂ ਨਾਨਕ ਗਏ। ਮੈਂ ਗਾਹੇ ਬਗਾਹੇ ਗੁਰੂ ਸੰਗਤ ਨਾਲ ਇਹ ਵਿਚਾਰ ਨਿਮਰਤਾ ਸਾਹਿਤ ਸਾਂਝਾ ਕਰਦਾ ਰਹਿਣਾ। ਬਾਕੀ ਵੀ ਗਏ ਨੇ, ਮਹਾਤਮਾ ਬੁੱਧ ਗਏ ਨੇ ਆਪਣੇ ਘਰੋਂ, ਸ਼੍ਰੀ ਰਾਮ ਵੀ ਗਏ ਨੇ ਆਪਣੇ ਘਰੋਂ, ਸ਼੍ਰੀ ਕ੍ਰਿਸ਼ਨ ਵੀ ਗਏ ਨੇ ਜਨਮ ਸਥਲੀ ਤੋਂ। ਪਰ ਮੈਂ ਅਰਜ਼ ਕਰਨਾ ਚਾਹੁੰਦਾ, ਮਹਾਤਮਾ ਬੁੱਧ ਕੁਝ ਪ੍ਰਾਪਤ ਕਰਨ ਵਾਸਤੇ ਗਏ, ਸ਼੍ਰੀ ਰਾਮ ਜੀ ਦੇ ਸਿੰਘਾਸਣ ਦਾ ਰਸਤਾ ਲੰਬਾ ਹੋ ਗਿਆ ਸੀ। ਜੇ ਨਾ ਜਾਂਦੇ ਸਿੰਘਾਸਣ ਨਹੀਂ ਮਿਲਦਾ ਸੀ, ਕੁਝ ਪ੍ਰਾਪਤ ਕਰਨ ਵਾਸਤੇ ਗਏ ਨੇ, ਕੁਝ ਲੱਭਣ ਵਾਸਤੇ ਗਏ ਨੇ। ਬਹੁਤ ਸਾਰੇ ਹੋਰ ਵਰਲਡ ਟਰੈਵਲਰ ਨੇ, ਵਾਸਕੋ ਡਗਾਮਾ ਹੈ, ਕ੍ਰਿਸਟੋਫਰ ਕੋਲੰਬਸ ਹੈ ਆਦਿਕ, ਬੜਾ ਵੱਡਾ ਭਰਮਣ ਹੈ ਇਹਨਾਂ ਦਾ। ਦੁਨੀਆ ਭਰ ਦਾ ਭਰਮਣ ਕੀਤਾ, ਖਜ਼ਾਨੇ ਲੱਭਣ ਵਾਸਤੇ ਗਏ ਨੇ, ਪਰ ਜਗਤ ਗੁਰੂ ਨਾਨਕ ਦੇਵ ਮਹਾਰਾਜ ਕੁਝ ਲੱਭਣ ਵਾਸਤੇ ਨਹੀਂ ਗਏ, ਕੁਝ ਪ੍ਰਾਪਤ ਕਰਨ ਵਾਸਤੇ ਨਹੀਂ ਗਏ। ਜਗਤ ਗੁਰੂ ਨਾਨਕ ਦੇਵ ਸਾਹਿਬ ਜੋ ਉਹਨਾਂ ਦੀ ਝੋਲੀ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀਆਂ ਬਰਕਤਾਂ ਨੇ, ਉਹ ਵੰਡਣ ਵਾਸਤੇ ਗਏ ਨੇ, ਜਗਤ ਨਾਲ ਸਾਂਝੀਆਂ ਕਰਨ ਵਾਸਤੇ ਗਏ। ਇੱਕ ਤਰ੍ਹਾਂ ਨਾਲ ਮੌਤ ਦੇ ਮੂੰਹ ਵਿੱਚ ਗੁਰੂ ਨਾਨਕ ਗਏ। ਇਹ ਕੌਡਾ ਰਾਕਸ਼ਸ ਹੋਰ ਕੀ ਹੈਗਾ, ਮੌਤ ਦਾ ਹੀ ਮੂੰਹ ਹੈ। ਚੋਰ ਭੂਮੀਆਂ ਹੋਰ ਕੀ ਹੈਗਾ, ਸੱਜਣ ਠੱਗ ਹੋਰ ਕੀ ਹੈਗਾ, ਇਹ ਪਰਉਪਕਾਰ ਵਾਸਤੇ ਮਹਾਰਾਜ ਗਏ ਨੇ। ਆਦਿ ਕਾਲ ਤੋਂ ਗੁਰੂ ਨਾਨਕ ਨੇ ਪਰਉਪਕਾਰ ਕੀਤਾ। ਜਿਹੜਾ ਸ਼ਬਦ ਹੈ ਨਾ, ਜਨ ਪਰਉਪਕਾਰੀ ਆਏ, ਪ੍ਰਭੂ ਦੇ ਪਿਆਰੇ ਪਰਉਪਕਾਰ ਵਾਸਤੇ ਆਉਂਦੇ ਨੇ, ਤੇ ਪ੍ਰਭੂ ਆਪ ਵੀ ਗੁਰੂ ਨਾਨਕ ਹੋ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪਰਉਪਕਾਰ ਵਾਸਤੇ ਜਗਤ ਤੇ ਆਏ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਰਉਪਕਾਰ, ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਾਨ ਪਰਉਪਕਾਰ, ਪੰਜਵੇਂ ਪਾਤਸ਼ਾਹ ਲੋਹ ਤੇ ਬੈਠ ਕੇ ਪਰਉਪਕਾਰ ਕਰਦੇ ਪਏ ਨੇ, ਨੌਵੇਂ ਪਾਤਸ਼ਾਹ ਚਾਂਦਨੀ ਚੌਕ ਵਿੱਚ ਸਾਡੇ ਸਨਾਤਨ ਮਤ ਲਈ ਸਤਿਕਾਰਯੋਗ ਮਤ ਹੈ, ਸਨਾਤਨ ਮਤ ਸਤਿਕਾਰਯੋਗ ਮਤ ਹੈ, ਇਸਲਾਮ ਮਤ ਈਸਾਈ ਮਤ। ਗੁਰੂ ਨਾਨਕ ਦੇਵ ਗਰੀਬ ਨਵਾਜ ਜੀ ਦੇ ਘਰ ਵਿੱਚ ਸਭ ਦਾ ਸਤਿਕਾਰ ਹੈ, ਤ੍ਰਿਸਕਾਰ ਨਹੀਂ ਕਿਸੇ ਦਾ। ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ। ਜੇ ਸਤਿਕਾਰ ਨਾ ਹੁੰਦਾ, ਪਿਆਰ ਤੇ ਪਰਉਪਕਾਰ ਨਾ ਹੁੰਦਾ, ਤੇ ਆਪਣੇ 9 ਸਾਲ ਦੇ ਮਾਸੂਮ ਨੂੰ ਛੱਡ ਕੇ ਮਹਾਰਾਜ ਕਿਵੇਂ ਆਪਣੇ ਸਿੱਖਾਂ ਸਮੇਤ ਚਾਂਦਨੀ ਚੌਕ ਵਿੱਚ ਕੁਰਬਾਨੀ ਦਿੰਦੇ? ਇਹ ਪਰਉਪਕਾਰ ਹੈ। ਇਤਿਹਾਸ ਪੜ੍ਹ ਕੇ ਦੇਖੋ, 1469 ਤੋਂ ਲੈ ਕੇ ਅੱਜ ਤੱਕ ਸਿੱਖ ਇਤਿਹਾਸ ਪਰਉਪਕਾਰ ਨਾਲ, ਦਇਆ ਨਾਲ, ਪ੍ਰੇਮ ਨਾਲ ਭਰਿਆ ਹੋਇਆ। ਪਰ ਕਈ ਸਵਾਰਥੀ ਲੋਕ ਸਾਡਾ ਇਤਿਹਾਸ ਵਿਗਾੜਨ ਦਾ ਯਤਨ ਕਰਦੇ। ਇਹ ਬੜਾ ਕਸ਼ਟ ਪੁੱਜਿਆ ਜਦ ਪਤਾ ਲੱਗਾ ਵੀ ਮਹਾਰਾਜ ਦੇ ਇਤਿਹਾਸ ਨਾਲ ਕਿਸੇ ਕੁਝ ਹੀ ਸੋਚ ਵਾਲੇ ਮਨੁੱਖ ਨੇ ਛੇੜਖਾਨੀ ਕੀਤੀ। ਉਸ ਬਾਰੇ ਸੰਗਤਾਂ ਧਰਨੇ 'ਤੇ ਵੀ ਬੈਠੀਆਂ ਹੋਈਆਂ ਨੇ, ਫਿਰ ਪਤਾ ਵੀ ਸਾਰਾ ਹੈ ਬਈ ਇਹ ਛੇੜਾਂ ਛੇੜਨ ਨਾਲ ਹੁੰਦਾ ਕੀ ਹੈ। ਪੰਜਾਬ ਵਿੱਚ ਲੰਬਾ ਸਮਾਂ ਅੱਗ ਵਰਸਦੀ ਰਹੀ ਹੈ ਅਤੇ ਛੇੜਾਂ ਇਸੇ ਤਰ੍ਹਾਂ ਹੀ ਛੇੜੀਆਂ ਗਈਆਂ ਸਨ। ਅਤੇ ਮੈਂ ਬੇਨਤੀ ਕਰਨਾ ਚਾਹੁੰਦਾ ਬਈ ਇਸ ਤਰ੍ਹਾਂ ਦੀਆਂ ਕੁਝ ਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ। ਕੌਮ ਵਿੱਚ ਸੰਤ ਜਰਨੈਲ ਸਿੰਘ ਵਰਗਿਆਂ ਦੀ ਕਮੀ ਨਹੀਂ ਹੈਗੀ, ਬਾਬਾ ਦੀਪ ਸਿੰਘ ਵਰਗਿਆਂ ਦੀ ਕਮੀ ਨਹੀਂ ਹੈਗੀ, ਸਤਵੰਤ ਸਿੰਘ ਬੇਅੰਤ ਸਿੰਘ ਵਰਗਿਆਂ ਦੀ ਕਮੀ ਨਹੀਂ ਹੈਗੀ। ਪਤਾ ਹੈ ਮਾਰਸ਼ਲ ਕੌਮ ਹੈ, ਗੁਰੂ ਦੇ ਨਾਂ 'ਤੇ ਆਪਣਾ ਸਭ ਕੁਝ ਸਦਕੇ ਕਰ ਦੇਣ ਵਾਲੀ ਕੌਮ ਹੈ। ਇਸ ਕੌਮ ਕਰਕੇ ਹੀ ਇਹ ਦੇਸ਼ ਆਜ਼ਾਦ ਹੋਇਆ। ਬੜਾ ਸੋਹਣਾ ਕਿਸੇ ਮਨੁੱਖ ਨੇ ਆਖਿਆ ਬਈ ਇਹ ਹਿੰਦੁਸਤਾਨ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਫਿਰ ਜਾਣ ਬੁੱਝ ਕੇ ਐਸੀਆਂ ਅਣ ਸੁਖਾਵੀਆਂ ਹਰਕਤਾਂ ਹੋ ਜਾਂਦੀਆਂ ਨੇ। ਇਹ ਮਨੁੱਖਤਾ ਦੇ ਦੁਸ਼ਮਣ ਨੇ, ਸਿੱਖੀ ਦੇ ਦੁਸ਼ਮਣ ਨਹੀਂ ਨਿਰੇ, ਮਨੁੱਖਤਾ ਦੇ ਦੁਸ਼ਮਣ ਨੇ। ਅਸੀਂ ਸਾਰੇ ਜਗਤ ਦਾ ਸਨਮਾਨ ਕਰਦੇ ਹਾਂ, ਸਾਡੇ ਰੋਜ਼ ਦੇ ਬੋਲ ਹੀ ਇਹ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਫਿਰ ਜੇ ਕੋਈ ਜਾਣ ਬੁੱਝ ਕੇ ਆਪ ਹੀ ਸ਼ਰਾਰਤਾਂ ਕਰੇ ਤਾਂ ਫਿਰ ਉਹਨਾਂ ਸ਼ਰਾਰਤਾਂ ਦੇ ਜੋ ਰਿਜ਼ਲਟ ਹੁੰਦੇ ਨੇ ਉਹਨਾਂ ਦੇ ਆਪ ਹੀ ਇਹ ਦੋਸ਼ੀ ਹੁੰਦੇ ਨੇ, ਆਪ ਹੀ ਗੁਨਾਹਗਾਰ ਹੁੰਦੇ ਨੇ। ਬਾਹਰੋਂ ਬੜੇ ਸੋਹਣੇ ਲੱਗਦੇ ਨੇ, ਕਹਿੰਦੇ ਭਾਂਡੇ ਵਰਗੇ ਬੜੇ ਚਮਕਦੇ ਨੇ, ਪਰ ਫਿਰ ਇਹ ਕਾਲਖ ਦਿਖਾਈ ਪੈਂਦੀ ਹੈ, ਫਿਰ ਇਹ ਕਾਲਖ ਦਾ ਟਿੱਕਾ ਮਸਤਕ 'ਤੇ ਬਦਨਵਾਂ ਦਾਗ ਦਿਖਾਈ ਪੈਂਦਾ ਹੈ। ਸਤਿਗੁਰੂ ਕਹਿੰਦੇ ਨੇ ਵਿਵਹਾਰ ਸੱਜਣਤਾ ਵਾਲਾ ਚਾਹੀਦਾ, ਪਾਖੰਡ ਵਾਲਾ ਨਹੀਂ, ਉੱਪਰੋਂ ਚਿੱਟੇ ਅੰਦਰੋਂ ਕਾਲੇ, ਐਸਾ ਨਹੀਂ। ਸਰਵਣ ਕਰੀਏ। ਹਾਂਜੀ,
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ,
ਹਰ ਜਗ੍ਹਾ ਜਿਹੜੇ ਸਾਥ ਦੇਵਣ ਉਹਨਾਂ ਨੂੰ ਸੱਜਣ ਆਖਿਆ ਜਾ ਸਕਦਾ ਹੈ।
ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ,
ਔਕੜ ਵੇਲੇ ਹਰ ਦੁੱਖ ਵੇਲੇ ਨਾਲ ਖੜੇ ਹੋਵਣ, ਉਹ ਗੁਰੂ ਹੀ ਹੋ ਸਕਦਾ, ਹੋਰ ਕੋਈ ਨਹੀਂ ਹੋ ਸਕਦਾ।
ਰਹਾਓ ਕੋਠੇ ਮੰਡਪ ਮਾੜੀਆ ਪਾਸੋ ਚਿਤਵੀਆ,
ਸਾਹਿਬ ਆਖਣ ਲੱਗੇ ਬੜੇ ਸੋਹਣੇ ਮਕਾਨ ਨੇ, ਮਹਿਲ ਨੇ, ਖੂਬਸੂਰਤ ਹਵੇਲੀਆਂ ਅਦਕ ਨੇ, ਜੋ ਚਾਰੇ ਪਾਸਿਆਂ ਤੋਂ ਚਿੱਤਰਕਾਰੀਆਂ ਕੀਤੀਆਂ ਹੋਈਆਂ, ਸਜੀਆਂ ਹੋਈਆਂ, ਸੋਹਣੀਆਂ ਹਵੇਲੀਆਂ, ਸੋਹਣੇ ਮਹਿਲ, ਚਾਰੇ ਪਾਸਿਆਂ ਤੋਂ ਸੋਹਣੀ ਚਿੱਤਰਕਾਰੀ ਕੀਤੀਆਂ ਹੋਈਆਂ।
ਟੱਠੀਆਂ ਕਾਮਨਾ ਆਵਣੀ ਵਿੱਚੋਂ ਸਖਣੀਆਂ,
ਜੇ ਵਿੱਚੋਂ ਖਾਲੀ ਨੇ, ਕੋਈ ਰਹਿੰਦਾ ਹੀ ਨਹੀਂ, ਤੇ ਫਿਰ ਟੱਠੀਆਂ ਹੀ ਸਮਝੋ, ਕਿਸੇ ਕੰਮ ਨਹੀਂ ਆ ਰਹੀਆਂ, ਧਰਤੀ ਦਾ ਬੋਝ ਨੇ। ਬੜਾ ਖੂਬਸੂਰਤ ਮਨੁੱਖ ਹੈ, ਬੜੀ ਉੱਚੀ ਕੁਲ ਦਾ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਪਰ ਸਾਹਿਬ ਕਹਿੰਦੇ ਨੇ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ, ਜੇ ਨਾਮ ਨਹੀਂ ਹੈ ਫਿਰ ਸੋਹਣਾ ਮਹਿਲ ਤੇ ਹੈ ਪਰ ਕਿਸੇ ਕੰਮ ਦਾ ਨਹੀਂ ਹੈ।
ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ,
ਬਗਲਿਆਂ ਦਾ ਵੀ ਸਫੈਦ ਲਿਬਾਸ ਹੁੰਦਾ ਹੰਸਾਂ ਵਰਗਾ, ਤੇ ਰਹਿੰਦੇ ਵੀ ਜਲ ਦੇ ਕਿਨਾਰੇ ਨੇ, ਤੀਰਥਾਂ ਅਦਕ ਤੇ ਦਿਖਾਈ ਪੈਂਦੇ ਹਨ।
ਘੁੱਟ ਘੁੱਟ ਜੀਆ ਖਾਵਨੇ ਬੱਗੇ ਨਾ ਕਹੀਅਨ,
ਕੰਮ ਬਣਿਆ ਹੋਇਆ, ਕੀੜੇ ਮਕੌੜੇ ਡੱਡੀਆਂ ਮੱਸੀਆਂ ਘੁੱਟ ਘੁੱਟ ਕੇ ਖਾ ਲੈਣੀਆਂ, ਪਰ ਇਹਨਾਂ ਨੂੰ ਹੰਸ ਤਾਂ ਨਹੀਂ ਆਖਿਆ ਜਾ ਸਕਦਾ। ਇਹ ਪਖੰਡੀ ਸਰਕਾਰਾਂ, ਇਹ ਪਖੰਡੀ ਲੋਕ ਬਾਹਰੋਂ ਦਿਖਾਈ ਪੈਂਦੇ ਨੇ ਠੀਕ ਨੇ, ਪਰ ਅੰਦਰੋਂ ਬਗਲਿਆਂ ਵਰਗੇ ਹੈਗੇ। ਮੈਂ ਨਹੀਂ ਕਹਿੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲ ਨੇ, ਕੁੱਟ ਕੁੱਟ ਜੀਆਂ ਖਾਵਣੇ, ਲੋਕਾਂ ਨੂੰ ਲੁੱਟਦੇ ਜਾਣਾ, ਟੈਕਸ ਤੇ ਟੈਕਸ ਲਾਈ ਜਾਣਾ, ਇਹ ਲੋਕਾਂ ਨੂੰ ਘੁੱਟ ਕੇ ਮਾਰ ਕੇ ਖਾਣ ਵਾਲੀ ਗੱਲ ਹੈਗੀ। ਇਤਨੇ ਟੈਕਸ, ਇਤਨੀਆਂ ਚੀਜ਼ਾਂ ਲੁੱਟੀਆਂ ਜਾ ਰਹੀਆਂ ਨੇ, ਬਸ ਇਹ ਹੀ ਕਹਿਣਾ ਪਏਗਾ, ਬਗਲੇ ਨੇ ਨੇਰੇ, ਹੋਰ ਕੱਖ ਨਹੀਂ ਹੈਗਾ। ਹਾਂਜੀ,
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ,
ਜੇ ਨਾਮ ਕੋਲ ਨਹੀਂ ਹੈ, ਲਿਬਾਸ ਚੰਗਾ ਭਲਾ ਪਾਇਆ ਹੋਇਆ ਤੇ ਫਿਰ ਕਹਿੰਦੇ ਨੇ ਜੀਵਨ ਸਿੰਬਲ ਰੁੱਖ ਵਰਗਾ, ਜਿਹਦੇ ਫੁੱਲ ਬੜੇ ਸੋਹਣੇ ਲੱਗਦੇ ਨੇ ਤੇ ਤੋਤੇ ਪੰਛੀ ਆਦਿਕ ਦੇਖ ਕੇ ਭੁੱਲ ਜਾਂਦੇ ਨੇ ਬਈ ਕੋਈ ਸਵਾਦਲਾ ਫਲ ਹੈਗਾ ਹੈ।
ਛੇ ਫਲ ਕਾਮਨਾ ਆਵਣੀ ਤੇ ਗੁਣ ਮੈਂ ਤਨ ਹਨ,
ਇਹ ਦਿਖਾਵੇ ਦੇ ਗੁਣ ਵੀ ਸਾਹਿਬ ਕਹਿੰਦੇ ਨੇ ਮੇਰੇ ਵਿੱਚ ਇਸ ਤਰ੍ਹਾਂ ਦੇ। ਗੁਰੂ ਨਾਨਕ ਦੇਵ ਜੀ ਦਾ ਸੁਭਾਅ ਗੱਲ ਆਪਣੇ ਤੇ ਲੈਂਦੇ, ਦੂਜੇ ਨੂੰ ਨਹੀਂ ਕਹਿੰਦੇ। ਜਿਵੇਂ ਉਹ ਸਿੰਬਲ ਦੇ ਫੁੱਲ ਅਤੇ ਫਲ ਪੰਛੀਆਂ ਨੂੰ ਤੋਤੇ ਆਦਿਕ ਨੂੰ ਸਵਾਦ ਤੇ ਸਿਹਤ ਨਹੀਂ ਪ੍ਰਦਾਨ ਕਰ ਸਕਦੇ, ਦਿਖਾਵੇ ਦਾ ਧਰਮ, ਦਿਖਾਵੇ ਦਾ ਧਾਰਮਿਕ ਲਿਬਾਸ ਨਾ ਖੁਦ ਨੂੰ ਤੇ ਨਾ ਹੋਰ ਕਿਸੇ ਨੂੰ ਕੋਈ ਲਾਭ ਪਹੁੰਚਾ ਸਕਦਾ ਹੈ।
ਅੰਦਲੇ ਭਾਰ ਉਠਾਇਆ ਡੁੱਗਰ ਵਾਟ ਬਹੁਤ,
ਮਹਾਰਾਜ ਕਹਿੰਦੇ ਨੇ ਹਾਲਾਤ ਇਹ ਬਣ ਗਏ ਹਨ, ਜਿਵੇਂ ਕੋਈ ਅੰਧਾ ਮਨੁੱਖ ਹੋਵੇ ਤੇ ਸਿਰ ਤੇ ਭਾਰ ਵੀ ਬੜਾ ਹੋਵੇ ਤੇ ਸਫ਼ਰ ਵੀ ਚੜ੍ਹਾਈ ਦਾ ਹੋਵੇ, ਪਹਾੜੀ ਰਸਤਾ ਹੋਵੇ, ਕਿਵੇਂ ਹੋ ਸਕੇਗਾ, ਕਿਵੇਂ ਜਾ ਸਕਦਾ? ਹੇ ਪ੍ਰਭੂ, ਮੇਰੇ ਸਿਰ ਤੇ ਬੜਾ ਅਵਗੁਣਾਂ ਦਾ ਭਾਰ ਹੈ, ਅਗਿਆਨਤਾ ਕਰਕੇ ਦਿਖਾਈ ਵੀ ਨਹੀਂ ਪੈਂਦਾ ਤੇ ਸੰਸਾਰ ਦਾ ਮਾਰਗ ਵੀ ਬੜਾ ਉੱਬੜ ਖਾਬੜ ਹੈ।
ਅੱਖੀ ਲੋੜੀ ਨਾਲ ਹੋ ਚੜ ਲੰਘਾ ਕਿੱਤ,
ਅੱਖਾਂ ਚਾਹੀਦੀਆਂ ਨੇ ਉਹ ਹੈ ਕੋਈ ਨਹੀਂ, ਗਿਆਨ ਰੂਪੀ ਨੇਤਰ ਕੋਈ ਨਹੀਂ, ਤੇਰੀ ਮਿਹਰ ਚਾਹੀਦੀ ਹੈ, ਉਸਦਾ ਮੈਂ ਪਾਤਰ ਨਹੀਂ ਬਣ ਸਕਿਆ, ਉਹ ਅੱਖਾਂ ਮਿਲਦੀਆਂ ਨਹੀਂ ਪਈਆਂ ਤੇ ਫਿਰ ਇਤਨੇ ਬਿਖਮ ਰਸਤੇ ਤੋਂ ਮੈਂ ਕਿਵੇਂ ਚੜ ਕੇ ਲੰਘ ਸਕਦਾ ਹਾਂ, ਭਾਵ ਮੈਂ ਕਿਵੇਂ ਵਿਕਾਰਾਂ ਦੇ ਪਹਾੜ ਤੋਂ ਪਾਰ ਹੋਵਾਂ।
ਚਾਕਰੀਆ ਚੰਗਿਆਈਆ ਅਵਰ ਸਿਆਨਪ ਕਿੱਤ,
ਹਾਂ ਬਾਕੀ ਸੰਸਾਰ ਵਿੱਚ ਚੱਲ ਸਕਦਾ ਹੈ ਕੋਈ ਚਤੁਰਾਈ ਨਾਲ, ਇੱਕ ਦੋ ਵਾਰੀ ਆਪਣਾ ਕੰਮ ਕੱਢ ਸਕਦਾ, ਚਲੋ ਜ਼ਿਆਦਾ ਜ਼ਿਆਦਾ ਤਿੰਨ ਚਾਰ ਵਾਰੀ ਕੱਢ ਲਏਗਾ, ਜੇ ਕੋਈ ਬਹੁਤਾ ਹੀ ਭੋਲਾ ਹੋਵੇ ਫਿਰ ਉਸਨੂੰ ਪਤਾ ਚੱਲ ਜਾਂਦਾ ਵੀ ਚਲਾਕ ਹੈ, ਇਸ ਤੋਂ ਬਚ ਕੇ ਰਹਿਣ। ਪਰ ਹੇ ਪ੍ਰਭੂ, ਤੇਰੇ ਮਾਰਗ ਤੇ ਚਤੁਰਈਆਂ ਤੇ ਦਿਖਾਵੇ ਦੀਆਂ ਚੰਗਿਆਈਆਂ ਤੇ ਸਿਆਣਪਾਂ ਕੰਮ ਨਹੀਂ ਆਉਂਦੀਆਂ, ਚਤੁਰਈਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਇਹ ਕਿਸ ਲਾਭ ਦੀਆਂ ਹਨ, ਭਾਵ ਕੰਮ ਨਹੀਂ ਆਉਂਦੀਆਂ। ਹਾਂਜੀ,
ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ,
ਮੇਰੇ ਮਨ ਆਪਣੇ ਆਪ ਨੂੰ ਸਾਹਿਬ ਕਹਿੰਦੇ ਨੇ ਕਰਤਾ ਪੁਰਖ ਦੇ ਨਾਮ ਨਾਲ ਜੁੜ, ਉਹੀ ਸੱਜਣ ਹੈ, ਉਹੀ ਮਿੱਤਰ ਹੈ, ਉਹੀ ਸਾਰੀਆਂ ਬਰਕਤਾਂ ਦਾ ਮਾਲਕ ਹੈ, ਪ੍ਰਭੂ ਦੇ ਨਾਮ ਨੂੰ ਯਾਦ ਕਰ, ਜਿਹੜਾ ਅਵਗੁਣਾਂ ਦੇ ਸੰਗਲਾਂ ਵਿੱਚ ਬੱਝਿਆ ਹੋਇਆ ਤੂੰ ਛੁੱਟ ਸਕਦਾ ਹੈ, ਖਲਾਸੀ ਪਾ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ। ਮੈਂ ਆਪ ਲਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਪ੍ਰਾਰਥਨਾ ਕਰਦਾ, ਗੁਰੂ ਤੁਹਾਨੂੰ ਸਭ ਨੂੰ ਨਾਮ ਦੀ ਦਾਤ ਦੇਵੇ, ਅਤੇ ਨਾਲ ਹੀ ਇਲਤਜਾ ਹੈ, ਗੁਜ਼ਾਰਿਸ਼ ਹੈ ਦਸਤਬਸਤਾ, ਆਪ ਮੇਰੇ ਲਈ ਪ੍ਰਾਰਥਨਾ ਕਰੋ ਕਿ ਸਤਿਗੁਰੂ ਮੇਰੀ ਝੋਲੀ ਵਿੱਚ ਵੀ ਨਾਮ ਦੀ ਦਾਤ ਪਾ ਕੇ ਨਿਵਾਜਣ। ਇਹ ਮਹਾਨ ਦਾਤ ਝੋਲੀ ਵਿੱਚ ਪਵੇ, ਅੰਮ੍ਰਿਤ ਵੇਲਾ ਝੋਲੀ 'ਚ ਪਵੇ ਅਤੇ ਹਿਰਦਾ ਗੁਰੂ ਦੇ ਨਾਮ ਨਾਲ ਜੁੜ ਜਾਏ। ਬਾਰੰਬਾਰ ਸ਼੍ਰੀਮਾਨ ਸਿੰਘ ਸਾਹਿਬਾਨ ਜੀਆਂ ਦਾ, ਸਾਰੇ ਪ੍ਰਬੰਧ ਦਾ ਅਤੇ ਕੋਟਾਨ ਕੋਟ ਸ਼ੁਕਰਾਨਾ ਗੁਰੂ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਇਹਨਾਂ ਆਖਰੀ ਪੰਕਤੀਆਂ ਨੂੰ ਮਿਲ ਕੇ ਪੜ੍ਹੀਏ, ਫਿਰ ਆਪ ਜੀ ਅਰਦਾਸ ਵਿੱਚ ਸ਼ਾਮਲ ਹੋਣਾ। ਹਾਂਜੀ,
ਚਾਕਰੀਆਂ ਚੰਗਿਆਈਆ
ਔਰ ਸਿਆਣਪ ਕਿੱਤ,
ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।